ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾਂ ਆਗਮ ਰੂਪ ਕਾ ਮਨ ਮਹਿ ਥਾਨਾ ਗੁਰ ਪ੍ਰਸਾਦ ਕਿਨੈ ਬਿਰਲੈ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸ ਲੈ ਪੁੰਚਾ ਰਹਾਉ ਅਨਹਤ ਬਾਣੀ ਥਾਨ ਨਿਰਾਲਾ ਤਾਕੀ ਧੁਨ ਮੋਹੇ ਗੋਪਾਲਾ ਤਹ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕਉ ਦੀਆ ਗੌੜੀ ਮਹਲਾ ਪੰਜਵਾਂ ਆਗਮ ਰੂਪ ਕਾ ਮਨ ਮਹਿ ਥਾਨਾ ਗੁਰ ਪ੍ਰਸਾਦ ਕਿਨੈ ਬਿਰਲੈ ਜਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅਪਾਰ ਮਿਹਰ ਹੋਈ ਹੈ, ਆਪ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਗੌੜੀ ਰਾਗ ਦੇ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅਸਥਾਨ ਦੀ, ਉਹਦੇ ਟਿਕਾਣੇ ਦੀ, ਉਹਦੇ ਮੁਕਾਮ ਦੀ ਗੱਲ ਕੀਤੀ ਹੈ। ਦੁਨੀਆ ਦੇ ਲੋਕ ਪੁੱਛਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿੱਥੇ ਰਹਿੰਦਾ ਹੈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰ ਸ਼ਬਦ ਦੇ ਅੰਦਰ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਵਿੱਚ ਇਹ ਇੱਕ ਸੰਕੇਤ ਦਿੱਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਸ ਅਸਥਾਨ 'ਤੇ ਰਹਿੰਦਾ ਹੈ। ਸਹਿਜ ਕਥਾ ਕਿ ਅੰਮ੍ਰਿਤ ਕੁੰਟਾ ਜਿਸਹਿ ਪ੍ਰਾਪਤ ਤਿਸ ਲੈ ਪੁੰਚਾ ਰਹਾਉ। ਉੱਥੇ ਗਿਆਨ ਦੀ ਕਥਾ, ਸਹਿਜ ਦੀ ਕਥਾ ਚੱਲਦੀ ਹੈ। ਜਿੱਥੋਂ ਤੱਕ ਸਹਿਜ ਦੀ ਕਥਾ ਦੀ ਗੱਲ ਹੈ, ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਭਾਰੀ। ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਉੱਥੇ ਗਿਆਨ ਦੀ ਕਥਾ ਦੇ ਅੰਮ੍ਰਿਤ ਕੁੰਡ ਭਰੇ ਹੋਏ ਹਨ, ਕਿਉਂਕਿ ਗਿਆਨ ਵੀ ਇੱਕ ਅੰਮ੍ਰਿਤ ਰਸ ਹੈ, ਸਤਿਗੁਰੂ ਦੀ ਬਾਣੀ ਵੀ ਇੱਕ ਅੰਮ੍ਰਿਤ ਦਾ ਸਰੋਵਰ ਹੈ। ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰਹਿੰਦਾ ਹੈ, ਉੱਥੇ ਉਹ ਗਿਆਨ ਦੀ ਕਥਾ ਦੇ ਅੰਮ੍ਰਿਤ ਕੁੰਡ ਲਵਾ ਲਵ ਭਰੇ ਹੋਏ ਹਨ। ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ, ਜਿਸ ਨੂੰ ਉਹ ਸਹਿਜ ਦੀ ਕਥਾ ਦੇ ਅੰਮ੍ਰਿਤ ਪਾਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਉਹੀ ਉਸ ਨੂੰ ਲੈ ਕੇ ਉਸ ਅੰਮ੍ਰਿਤ ਦੇ ਰਸ ਨੂੰ ਪਹੁੰਚਦਾ ਹੈ। ਹਰ ਕਿਸੇ ਨੂੰ ਉਹ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ। ਠੀਕ ਹੈ, ਗੁਰੂ ਦੀ ਸਾਧ ਸੰਗਤ ਹੈ, ਇਸ ਮਾਤ ਲੋਕ ਦਾ ਬੈਕੁੰਠ ਹੈ। ਇੱਕ ਵਾਰ ਭਗਤ ਕਬੀਰ ਜੀ ਕੋਲ ਕੁਝ ਪੰਡਿਤ ਆਏ ਔਰ ਉਹਨਾਂ ਨੇ ਆ ਕੇ ਭਗਤ ਕਬੀਰ ਜੀ ਦੇ ਪਾਸ ਇੱਕ ਸਵਾਲ ਕੀਤਾ। ਕਹਿਣ ਲੱਗੇ, ਭਗਤ ਜੀ, ਭਾਵੇਂ ਤੁਸੀਂ ਭਗਤੀ ਤਾਂ ਅਕਾਲ ਪੁਰਖ ਦੀ ਕਰਦੇ ਹੋ, ਪਰ ਸਾਨੂੰ ਪਤਾ ਤੁਸੀਂ ਕਾਂਸ਼ੀ ਵਿੱਚ ਕਿਉਂ ਰਹਿੰਦੇ ਹੋ। ਭਗਤ ਜੀ ਕਹਿਣ ਲੱਗੇ, ਦੱਸੋ ਭਾਈ। ਕਹਿਣ ਲੱਗੇ, ਤੁਸੀਂ ਕਾਂਸ਼ੀ ਵਿੱਚ ਇਸ ਲਈ ਰਹਿੰਦੇ ਹੋ ਕਿਉਂਕਿ ਇੱਥੇ ਸ਼ਿਵਜੀ ਦਾ ਵਰਦਾਨ ਹੈ, ਕਾਂਸ਼ੀ ਮਰਨਾਂਤ ਮੁਕਤੀ। ਕਾਂਸ਼ੀ ਵਿੱਚ ਮਰਨ ਵਾਲਿਆਂ ਨੂੰ ਬੈਕੁੰਠ ਦੀ ਮੁਕਤੀ ਮਿਲਦੀ ਹੈ, ਇਸ ਲਈ ਤੁਸੀਂ ਮੁਕਤੀ ਲੈਣ ਵਾਸਤੇ ਇਸ ਕਾਂਸ਼ੀ ਸ਼ਹਿਰ ਦੇ ਵਿੱਚ ਵੱਸਦੇ ਹੋ। ਇਹ ਗੱਲ ਸੁਣ ਕੇ ਭਗਤ ਕਬੀਰ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ। ਕਹਿਣ ਲੱਗੇ, ਤੁਸੀਂ ਕਿਹੜੇ ਬੈਕੁੰਠ ਦੀ ਗੱਲ ਕਰਦੇ ਹੋ? ਅਸੀਂ ਤਾਂ ਹਮੇਸ਼ਾ ਲਈ ਹੀ ਬੈਕੁੰਠ ਵਿੱਚ ਰਹਿੰਦੇ ਹਾਂ। ਪੰਡਿਤ ਹੈਰਾਨ ਹੋਏ, ਪੁੱਛਿਆ, ਉਹ ਕਿਹੜਾ ਬੈਕੁੰਠ ਹੈ? ਤਾਂ ਭਗਤ ਕਬੀਰ ਜੀ ਨੇ ਕਹਿ ਦਿੱਤਾ ਸੀ, ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਇਹ ਪੰਡਿਤ ਲੋਕੋ, ਜੋ ਪ੍ਰਭੂ ਦੇ ਪਿਆਰਿਆਂ ਦੀ ਮਹਾਂਪੁਰਖਾਂ ਦੀ ਸੰਗਤ ਹੈ, ਇਹ ਵੀ ਇੱਕ ਬੈਕੁੰਠ ਹੈ। ਕਿਉਂ? ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਸਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਸਾਧ ਸੰਗ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ। ਜਿੱਥੇ ਸੱਚਖੰਡ ਦੇ ਵਿੱਚ ਨਿਰੰਕਾਰ ਵੱਸਦਾ ਹੈ ਅਤੇ ਸਾਧ ਸੰਗਤ ਵਿੱਚ ਭਾਈ ਸਤਿਗੁਰੂ ਵੱਸਦੇ ਹਨ। ਗੁਰੂ ਅਤੇ ਪਰਮੇਸ਼ਰ ਦੋਵੇਂ ਹੀ ਇੱਕ ਰੂਪ ਨੇ। ਇਸ ਸਾਧ ਸੰਗਤ ਨੂੰ ਇਸ ਦੁਨੀਆ ਦਾ ਬੈਕੁੰਠ ਆਖਿਆ ਹੈ, ਪਰ ਜਿਸ ਅਸਥਾਨ ਦੀ ਗੁਰੂ ਮਹਾਰਾਜ ਇਸ ਸ਼ਬਦ ਵਿੱਚ ਗੱਲ ਕਰਦੇ ਹਨ, ਉਹ ਇੱਕ ਅਗੰਮੀ ਅਸਥਾਨ ਹੈ। ਔਰ ਉਹ ਅਸਥਾਨ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ 'ਤੇ ਗੁਰੂ ਦੀ ਰਹਿਮਤ ਹੁੰਦੀ ਹੈ, ਉਹੀ ਉਸ ਅਗੰਮੀ ਰਸ ਨੂੰ, ਉਸ ਅਗੰਮੀ ਅਵਸਥਾ ਨੂੰ ਪ੍ਰਾਪਤ ਕਰਦੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪੰਜਵਾਂ, ਆਗਮ ਰੂਪ ਕਾ ਮਨ ਮਹਿ ਥਾਨਾ।
ਗੌੜੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਗਮ ਰੂਪ। ਆਗਮ ਰੂਪ ਦਾ ਅਰਥ ਹੈ ਅਕਾਲ ਪੁਰਖ, ਜਿਸ ਦਾ ਰੂਪ ਸਾਡੀ ਮਨ ਦੀ ਪਹੁੰਚ ਤੋਂ ਪਰੇ ਹੈ। ਆਗਮ ਰੂਪ ਕਾ ਮਨ ਮਹਿ ਥਾਨਾ, ਜੋ ਆਗਮ ਰੂਪ ਅਕਾਲ ਪੁਰਖ ਹੈ, ਉਹਦਾ ਅਸਥਾਨ ਸਾਥੋਂ ਦੂਰ ਨਹੀਂ। ਜਿਵੇਂ ਕਿ ਆਮ ਲੋਕੀ ਆਕਾਸ਼ ਵੱਲ ਨੂੰ ਉਂਗਲ ਕਰ ਦਿੰਦੇ ਹਨ ਵੀ ਰੱਬ ਦਾ ਘਰ ਤਾਂ ਉੱਪਰ ਹੈ, ਹਿੰਦੂ ਧਰਮ ਨੇ ਵੀ ਬੈਕੁੰਠ ਨੂੰ, ਦੇਵ ਲੋਕ ਨੂੰ, ਸਵਰਗ ਨੂੰ ਉੱਪਰ ਆਕਾਸ਼ ਦੇ ਵਿੱਚ ਹੀ ਮੰਨਿਆ ਹੈ। ਕੋਈ ਸੱਤਵੀਂ ਆਕਾਸ਼ ਵਿੱਚ ਮੰਨਦਾ ਹੈ ਅਤੇ ਕੋਈ ਨੌਵੇਂ ਦੇ ਵਿੱਚ ਰੱਬ ਦਾ ਘਰ ਸਮਝਦਾ। ਮੁਸਲਮਾਨ ਲੋਕ ਵੀ ਐਸਾ ਹੀ ਕਹਿੰਦੇ ਨੇ ਵੀ ਉਹ ਖੁਦਾ ਨੌਵੇਂ ਅਰਸ਼ ਦੇ ਵਿੱਚ ਬੈਠਾ। ਇਹ ਆਪੋ ਆਪਣੀ ਧਾਰਨਾ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਹਨ, ਦੁਨੀਆਂ ਦੇ ਲੋਕ ਭਾਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਨੂੰ ਕਿੰਨਾ ਵੀ ਦੂਰ ਸਮਝੀ ਬੈਠੇ ਨੇ, ਪਰ ਇਹ ਉਸਦਾ ਇੱਕ ਇਹ ਉਹਨਾਂ ਦਾ ਇੱਕ ਭੁਲੇਖਾ ਹੀ ਹੈ। ਅਤੇ ਫਿਰ ਮਹਾਰਾਜ ਤੁਸੀਂ ਦੱਸੋ ਉਹ ਵਾਹਿਗੁਰੂ ਦਾ ਅਸਥਾਨ ਕਿੱਥੇ ਹੈ, ਉਸ ਵਾਹਿਗੁਰੂ ਦਾ ਟਿਕਾਣਾ ਕਿੱਥੇ ਹੈ? ਤਾਂ ਹਜ਼ੂਰ ਕਹਿੰਦੇ ਨੇ ਆਗਮ ਰੂਪ ਕਾ ਮਨ ਮਹਿ ਥਾਨਾ। ਉਸ ਆਗਮ ਰੂਪ ਅਕਾਲ ਪੁਰਖ ਵਾਹਿਗੁਰੂ ਦਾ ਅਸਥਾਨ, ਉਹਦਾ ਟਿਕਾਣਾ, ਉਹਦਾ ਮੁਕਾਮ ਸਾਡੇ ਮਨ ਦੇ ਵਿੱਚ ਹੀ ਹੈ। ਇੱਕ ਛੋਟੀ ਜਿਹੀ ਸਾਖੀ ਯਾਦ ਆ ਗਈ। ਇੱਕ ਮੁਸਲਮਾਨਾਂ ਦੇ ਮਤ ਵਿੱਚ ਪੁਸਤਕ ਲਿਖੀ ਹੈ ਜਿਸਦਾ ਨਾਮ ਹੈ ਪੈਦਾਇਸ਼। ਉਸ ਪੈਦਾਇਸ਼ ਨਾਮ ਦੀ ਪੁਸਤਕ ਦੇ ਵਿੱਚ ਇੱਕ ਬੜੀ ਸੁੰਦਰ ਗਾਥਾ ਲਿਖੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਦੋਂ ਸੰਸਾਰ ਦੀ ਸਿਰਜਣਾ ਕੀਤੀ, ਪਹਿਲਾਂ ਦੇਵਤਿਆਂ ਨੂੰ ਪੈਦਾ ਕੀਤਾ, ਉਸ ਤੋਂ ਬਾਅਦ ਮਨੁੱਖ ਦੀ ਸਿਰਜਣਾ ਕੀਤੀ। ਪਰ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਦੀ ਸਿਰਜਣਾ ਕੀਤੀ ਤਾਂ ਮਨੁੱਖ ਦਾ ਸੁਭਾਵ ਵੇਖ ਕੇ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਹੈਰਾਨ ਪਰੇਸ਼ਾਨ ਹੋਇਆ, ਕਿਉਂਕਿ ਮਨੁੱਖ ਦਾ ਸੁਭਾਵ ਐਸਾ ਬਣਿਆ ਹੋਇਆ, ਉਹ ਕਿਸੇ ਦੀ ਮਹਿਮਾ ਨੂੰ, ਕਿਸੇ ਦੀ ਵਡਿਆਈ ਨੂੰ, ਕਿਸੇ ਦੀ ਮਾਇਆ ਨੂੰ, ਕਿਸੇ ਦੀ ਵਿਦਿਆ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦਾ। ਹਰ ਆਦਮੀ ਨੂੰ ਦੂਸਰੇ ਆਦਮੀ 'ਤੇ ਕੋਈ ਨਾ ਕੋਈ ਗਿਲਾ, ਸ਼ਿਕਵਾ, ਕੋਈ ਸ਼ਿਕਾਇਤ ਹੁੰਦੀ ਹੀ ਹੈ। ਕੋਈ ਇਹੋ ਜਿਹਾ ਮਨੁੱਖ ਨਹੀਂ ਜਿਸ ਦੇ ਮਨ ਦੇ ਵਿੱਚ ਕਿਸੇ ਦੂਸਰੇ ਮਨੁੱਖ ਪ੍ਰਤੀ ਕੋਈ ਸ਼ਿਕਾਇਤ ਨਾ ਹੋਵੇ, ਕੋਈ ਗਿਲਾ ਨਾ ਹੋਵੇ। ਬਲਕਿ ਮਨੁੱਖ ਦੇ ਮਨ ਦੇ ਵਿੱਚ ਤਾਂ ਇੰਨੀ ਈਰਖਾ ਅਤੇ ਇੰਨੀ ਦੁਆਇਸ਼ ਹੈ, ਹਰ ਮਨੁੱਖ ਇਹ ਚਾਹੁੰਦਾ ਮੈਂ ਹੀ ਧਰਤੀ 'ਤੇ ਰਾਜ ਕਰਾਂ, ਦੂਜੇ ਸਾਰੇ ਮੇਰੇ ਗੁਲਾਮ ਹੋਣ। ਅਤੇ ਜਾਂ ਇਹ ਵੀ ਕਈ ਵਾਰੀ ਮਨੁੱਖ ਸੋਚ ਲੈਂਦਾ ਹੈ ਕਿ ਮੈਂ ਹੀ ਦੁਨੀਆ ਵਿੱਚ ਰਹਾਂ, ਬਾਕੀ ਸਾਰੇ ਸਮੁੰਦਰ ਵਿੱਚ ਡੁੱਬ ਜਾਣ। ਇਹ ਮਨੁੱਖ ਦਾ ਸੁਭਾਵ ਹੈ। ਇਸ ਸੁਭਾਵ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਬਹੁਤ ਪਰੇਸ਼ਾਨ ਹੋਇਆ। ਆਖਰ ਉਸਨੇ ਦੇਵਤਿਆਂ ਦੀ ਸਭਾ ਬੁਲਾਈ, ਉਹਨਾਂ ਨੂੰ ਸਵਾਲ ਕੀਤਾ, ਬਈ ਮੈਂ ਮਨੁੱਖ ਦੀ ਸਿਰਜਣਾ ਤਾਂ ਕਰ ਦਿੱਤੀ ਹੈ, ਪਰ ਮੈਂ ਇਸ ਗੱਲ ਤੋਂ ਆਪ ਹੀ ਬਹੁਤ ਹੈਰਾਨ ਅਤੇ ਪਰੇਸ਼ਾਨ ਹਾਂ। ਤੁਸੀਂ ਮੈਨੂੰ ਇਹ ਦੱਸੋ, ਮੈਂ ਇਸ ਮਨੁੱਖ ਦੇ ਨੇੜੇ ਨਹੀਂ ਰਹਿਣਾ ਚਾਹੁੰਦਾ, ਕੋਈ ਇਹੋ ਜਿਹਾ ਥਾਂ ਹੈ ਜਿੱਥੇ ਮੈਨੂੰ ਮਨੁੱਖ ਲੱਭ ਨਾ ਸਕੇ? ਤਾਂ ਕਹਿੰਦੇ ਨੇ ਇੱਕ ਦੇਵਤੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੁਜੈਸ਼ਨ ਦਿੱਤਾ, ਕਹਿਣ ਲੱਗਾ ਹੇ ਵਾਹਿਗੁਰੂ ਜੀ, ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਹਾਂ। ਤੁਸੀਂ ਜਿਸ ਮਨੁੱਖ ਤੋਂ ਬਚਣਾ ਹੈ, ਤੁਸੀਂ ਕਿਸੇ ਉੱਚੇ ਪਹਾੜ 'ਤੇ ਜਾ ਕੇ ਬੈਠ ਜਾਓ, ਕਿਉਂਕਿ ਮਨੁੱਖ ਤਾਂ ਧਰਤੀ 'ਤੇ ਹੀ ਵਿਚਰ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਖਿਆ, ਭਾਵੇਂ ਠੀਕ ਹੈ, ਹਾਲੇ ਮਨੁੱਖ ਆਦਿਵਾਸੀ ਹੈ, ਧਰਤੀ 'ਤੇ ਵਿਚਰ ਰਿਹਾ ਹੈ, ਪਰ ਇਸਨੇ ਹੌਲੀ ਹੌਲੀ ਪਹਾੜਾਂ ਦੀਆਂ ਚੋਟੀਆਂ ਨੂੰ ਵੀ ਸਰ ਕਰਨਾ, ਇਸ ਲਈ ਇਹਨਾਂ ਨੇ ਉੱਥੇ ਵੀ ਮੈਨੂੰ ਰਹਿਣ ਨਹੀਂ ਦੇਣਾ। ਦੂਸਰੇ ਦੇਵਤੇ ਨੇ ਆਖਿਆ, ਮੈਂ ਤੁਹਾਨੂੰ ਸਲਾਹ ਦਿੰਦਾ ਹਾਂ, ਤੁਸੀਂ ਸਮੁੰਦਰ ਦੇ ਗਹਿਰੇ ਤਲ ਦੇ ਵਿੱਚ ਜਾ ਕੇ ਬੈਠ ਜਾਓ, ਉੱਥੇ ਮਨੁੱਖ ਕਿਵੇਂ ਜਾ ਸਕਦਾ ਹੈ? ਅਕਾਲ ਪੁਰਖ ਨੇ ਦੂਰ ਦ੍ਰਿਸ਼ਟੀ ਨਾਲ ਤੱਕਿਆ, ਕਹਿਣ ਲੱਗਾ ਕੁਛ ਸਮੇਂ ਤੋਂ ਬਾਅਦ ਮਨੁੱਖ ਨੇ ਇਹੋ ਜਿਹੇ ਸਾਧਨ ਈਜ਼ਾਦ ਕਰ ਲੈਣੇ ਨੇ, ਇਹਨੇ ਸਮੁੰਦਰ ਵਿੱਚ ਵੀ ਚਲੇ ਜਾਣਾ ਹੈ, ਡੁਬਕੀਆਂ ਕਿਸ਼ਤੀਆਂ ਬਣਾ ਕੇ ਸਮੁੰਦਰ ਦੇ ਵੀ ਤਲ ਨੂੰ ਇਸਨੇ ਨਾਪ ਲੈਣਾ, ਉੱਥੇ ਵੀ ਮੈਨੂੰ ਇਹਨਾਂ ਨੇ ਰਹਿਣ ਨਹੀਂ ਦੇਣਾ। ਤੀਸਰਾ ਕਹਿਣ ਲੱਗਾ, ਮਹਾਰਾਜ ਮੈਂ ਤੁਹਾਨੂੰ ਇਹ ਦੱਸਦਾ ਹਾਂ, ਬਈ ਤੁਸੀਂ ਇਸ ਮਨੁੱਖ ਤੋਂ ਦੂਰ ਕਿਸੇ ਹੋਰ ਧਰਤੀ 'ਤੇ ਜਾ ਕੇ ਬੈਠ ਜਾਓ, ਮਨੁੱਖ ਇਸ ਧਰਤੀ 'ਤੇ ਹੀ ਰਹੇਗਾ, ਦੂਸਰੀ ਧਰਤੀ 'ਤੇ ਜਾ ਨਹੀਂ ਸਕੇਗਾ, ਇਸ ਲਈ ਇਹ ਮੇਰੀ ਤਜਵੀਜ਼ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਖਿਆ, ਹਾਲੇ ਮਨੁੱਖ ਬੱਚਾ ਹੈ, ਜਿਵੇਂ ਜਿਵੇਂ ਵੱਡਾ ਹੋਇਆ, ਸਿਆਣਾ ਹੋਇਆ, ਇਸਨੇ ਇਹੋ ਜਿਹੇ ਸਾਧਨ ਵੀ ਵਿਕਸਿਤ ਕਰ ਲੈਣੇ ਨੇ, ਇਸ ਧਰਤੀ ਤੋਂ ਹੋਰ ਧਰਤੀਆਂ 'ਤੇ ਵੀ ਪਹੁੰਚ ਜਾਵੇਗਾ। ਹੁਣ ਪਹੁੰਚ ਹੀ ਗਿਆ ਹੈ ਨਾ, ਚੰਦਰਮਾ 'ਤੇ ਵੀ ਮਨੁੱਖ ਪਹੁੰਚ ਗਿਆ, ਮੰਗਲ 'ਤੇ ਵੀ ਪਹੁੰਚ ਗਿਆ ਹੈ, ਇਸ ਲਈ ਇਸ ਮਨੁੱਖ ਨੇ ਹੋਰ ਧਰਤੀਆਂ ਦੀ ਵੀ ਖੋਜ ਕਰਨੀ, ਉੱਥੇ ਵੀ ਮੈਨੂੰ ਰਹਿਣ ਨਹੀਂ ਦੇਣਾ। ਅਤੇ ਫਿਰ ਇੱਕ ਵਾਹਿਗੁਰੂ ਪਰਮੇਸ਼ਰ ਦਾ ਕੋਈ ਬਹੁਤ ਭਰੋਸੇਯੋਗ ਸੇਵਾਦਾਰ ਸੀ, ਉਹ ਆ ਕੇ ਕਹਿਣ ਲੱਗਾ, ਮਹਾਰਾਜ ਇੱਕ ਮੇਰਾ ਛੋਟਾ ਜਿਹਾ ਸੁਜੈਸ਼ਨ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਹਿੰਦਾ, ਭਾਈ ਦੱਸ। ਕਹਿੰਦਾ, ਮਹਾਰਾਜ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਤੁਸੀਂ ਇਸ ਮਨੁੱਖ ਦੇ ਅੰਦਰ ਹੀ ਬੈਠ ਜਾਵੋ, ਇਹ ਮਨੁੱਖ ਤੁਹਾਨੂੰ ਕਦੀ ਵੀ ਲੱਭ ਨਹੀਂ ਸਕੇਗਾ, ਕਿਉਂਕਿ ਮਨੁੱਖ ਦੀ ਦੌੜ ਤਾਂ ਬਾਹਰ ਹੈ, ਇਹ ਤਾਂ ਹਰ ਚੀਜ਼ ਬਾਹਰੋਂ ਭਾਲਦਾ, ਰੱਬ ਨੂੰ ਵੀ ਬਾਹਰੋਂ ਭਾਲਦਾ, ਤੁਸੀਂ ਇਹਦੇ ਅੰਦਰ ਬੈਠ ਜਾਓ, ਇਹ ਮਨੁੱਖ ਤੁਹਾਨੂੰ ਲੱਭ ਨਹੀਂ ਸਕੇਗਾ। ਸੱਚਮੁੱਚ ਉਹ ਅਕਾਲ ਪੁਰਖ ਵਾਹਿਗੁਰੂ ਤਾਂ ਸਭ ਦੇ ਅੰਦਰ ਹੀ ਬੈਠਾ ਹੈ, ਪਰ ਅਸੀਂ ਉਸਨੂੰ ਬਾਹਰ ਭਾਲਦੇ ਫਿਰਦੇ ਹਾਂ। ਤੁਸੀਂ ਬਾਣੀ ਪੜ੍ਹੋ, ਬਾਣੀ ਵਿੱਚ ਇਹ ਗੱਲ ਸਪੱਸ਼ਟ ਹੈ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮਕਾਮਾ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਬਾਬਾ ਫਰੀਦ ਜੀ ਜੰਗਲਾਂ ਵਿੱਚ ਰੱਬ ਨੂੰ ਭਾਲਦੇ ਰਹੇ, ਪਰ ਜਦੋਂ ਉਹਨਾਂ ਨੂੰ ਮਿਲਿਆ ਤਾਂ ਅੰਦਰੋਂ ਹੀ ਮਿਲਿਆ, ਤਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ, ਫਰੀਦਾ ਜੰਗਲ ਜੰਗਲ ਕਿਆ ਪਮਹਿ ਵਣ ਕੰਡਾ ਮੋੜੇ ਹੈ, ਵਸੀ ਰੱਬ ਹੈ ਆਲੀਆ ਜੰਗਲ ਕਿਆ ਟੁੰਡੇ ਹੈ। ਇਹ ਮਨੁੱਖ ਤੂੰ ਬਾਹਰ ਜੰਗਲਾਂ ਵਿੱਚੋਂ ਕੀ ਭਾਲਦਾ ਫਿਰਦਾ, ਜੰਗਲਾਂ ਦੇ ਵਿੱਚ ਤਾਂ ਤੈਨੂੰ ਪਰਿੰਦੇ ਮਿਲ ਸਕਦੇ ਨੇ, ਦਰਿੰਦੇ ਮਿਲ ਸਕਦੇ ਨੇ, ਕੋਈ ਹੋਰ ਖੂੰਖਾਰ ਜਾਨਵਰ ਮਿਲ ਸਕਦੇ ਨੇ, ਕੋਈ ਰਿਸ਼ੀ ਮੁਨੀ ਵੀ ਮਿਲ ਜਾਣਗੇ, ਪਰ ਰੱਬ ਨਹੀਂ ਮਿਲ ਸਕਦਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਅਗਮ ਰੂਪ ਕਾ ਮਨ ਮਹਿ ਥਾਨਾ, ਉਸ ਅਗਮ ਰੂਪ ਅਕਾਲ ਪੁਰਖ ਵਾਹਿਗੁਰੂ ਦਾ ਟਿਕਾਣਾ ਸਾਡੇ ਮਨ ਦੇ ਵਿੱਚ ਹੀ ਹੈ।
ਗੁਰਪ੍ਰਸਾਦ ਕਿਨੈ ਵਿਰਲੈ ਜਾਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੇ ਹੀ ਉਸ ਵਾਹਿਗੁਰੂ ਦੇ ਟਿਕਾਣੇ ਨੂੰ ਸਮਝਿਆ ਹੈ।
ਸਹਿਜ ਕਥਾ ਕੇ ਅੰਮ੍ਰਿਤ ਕੁੰਟ, ਜਿਸਹੇ ਪ੍ਰਾਪਤ ਤਿਸ ਲੈ ਪੁੰਚਾ ਰਹਾ।
ਫਿਰ ਮਹਾਰਾਜ ਉਸ ਜਗ੍ਹਾ ਦੀ ਨਿਸ਼ਾਨੀ ਕੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਵਾਹਿਗੁਰੂ ਅੰਦਰ ਬੈਠਾ ਹੈ, ਉਹ ਇੱਕ ਐਸੀ ਜਗ੍ਹਾ ਹੈ ਜਿੱਥੇ ਗਿਆਨ ਦੀ ਕਥਾ ਦੇ ਅੰਮ੍ਰਿਤ ਕੁੰਡ ਭਰਪੂਰ ਹਨ, ਜਿਸ ਹੈ ਪ੍ਰਾਪਤ, ਜਿਸ ਨੂੰ ਉਹ ਅਵਸਥਾ, ਉਹ ਨਜ਼ਾਰਾ, ਉਹ ਟਿਕਾਣਾ ਲੱਭ ਜਾਂਦਾ ਹੈ, ਉਹੀ ਉਸ ਅੰਮ੍ਰਿਤ ਦੇ ਕੁੰਡ ਨੂੰ, ਉਸ ਅੰਮ੍ਰਿਤ ਦੇ ਸਵਾਦ ਨੂੰ ਚੱਖ ਸਕਦਾ ਹੈ। ਹਰ ਕਿਸੇ ਨੂੰ ਉਹ ਅਵਸਥਾ ਪ੍ਰਾਪਤ ਵੀ ਨਹੀਂ ਹੋ ਸਕਦੀ।
ਅਨਹਤ ਬਾਣੀ ਥਾਨ ਨਿਰਾਲਾ,
ਹੁਣ ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜਿਹੜਾ ਅਸਥਾਨ ਹੈ ਜਿੱਥੇ ਅਨਹਤ ਬਾਣੀ, ਜਿੱਥੇ ਅਗੰਮੀ ਬਾਣੀ ਪ੍ਰਗਟ ਹੁੰਦੀ ਹੈ, ਜਿੱਥੇ ਅਜਪਾ ਜਾਪ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰਗਟ ਹੁੰਦਾ ਹੈ, ਅਨਹਤ ਬਾਣੀ, ਜਿਹੜੀ ਅਨਹਤ ਬਾਣੀ ਵਾਲਾ ਅਸਥਾਨ ਹੈ, ਉਹ ਭਾਈ ਇਸ ਦੁਨੀਆਂ ਦੇ ਨਾਲੋਂ ਨਿਰਾਲਾ ਅਸਥਾਨ ਹੈ।
ਤਾਕੀ ਧੁਨ ਮੋਹੇ ਗੋਪਾਲਾ,
ਤੇ ਉਸ ਅਨਹਦ ਬਾਣੀ ਦੀ, ਉਸ ਅਜਪਾ ਜਾਪਰੂ ਬਾਣੀ ਦੀ ਧੁਨੀ ਨੂੰ ਸੁਣ ਕੇ ਮੋਹੇ ਗੋਪਾਲਾ, ਉਹ ਅਕਾਲ ਪੁਰਖ ਵਾਹਿਗੁਰੂ ਵੀ ਮੋਹਿਤ ਹੋ ਜਾਂਦਾ। ਇਹਦਾ ਮਤਲਬ ਇਹ ਹੈ ਵੀ ਜਿਹੜਾ ਅਸਲੀ ਵਾਹਿਗੁਰੂ ਦਾ ਟਿਕਾਣਾ ਹੈ, ਚਾਹੇ ਉਸਨੂੰ ਸੱਚਖੰਡ ਆਖ ਲਓ ਤੇ ਚਾਹੇ ਬੈਕੁੰਠ, ਚਾਹੇ ਕੋਈ ਹੋਰ ਨਾਮ ਲੈ ਲਓ, ਉਹ ਬਾਹਰ ਨਹੀਂ ਸਾਡੇ ਅੰਦਰ ਹੈ, ਪਰ ਉਹ ਮਨ ਦੀ ਉੱਚੀ ਸਟੇਜ 'ਤੇ ਜਾ ਕੇ ਸਾਨੂੰ ਪ੍ਰਾਪਤ ਹੋ ਸਕਦਾ ਹੈ। ਹਜ਼ੂਰ ਕਹਿੰਦੇ ਜਿੱਥੇ ਅਨਹਦ ਬਾਣੀ ਵੱਜਦੀ ਹੈ, ਔਰ ਉਹ ਇੱਕ ਬੜਾ ਨਿਰਾਲਾ ਅਸਥਾਨ ਹੈ, ਉਸ ਅਨਹਦ ਬਾਣੀ ਦੀ ਧੁਨੀ ਨੂੰ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਵੀ ਮੋਹਿਤ ਹੋ ਜਾਂਦਾ ਹੈ।
ਸਹਿਜ ਅਖਾਰੇ ਅਨੇਕ ਅਨੰਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਰ ਬ੍ਰਹਮ ਕੇ ਸੰਗੀ ਸੰਤ, ਇਹ ਅਨਵੇਂ ਕਰਕੇ ਦੋਨਾਂ ਪੰਕਤੀਆਂ ਦਾ ਅਰਥ ਲੱਗੇਗਾ, ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰਹਿੰਦਾ ਹੈ, ਉੱਥੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੰਗੀ ਸਾਥੀ ਸੰਤ ਮਹਾਂਪੁਰਖ ਵੀ ਰਹਿੰਦੇ ਨੇ। ਕਿਉਂਕਿ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਅੱਗੇ ਚੱਲ ਕੇ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਜਹਿ ਅਵਗਤ ਭਗਤ ਤਹਿ ਆਪ, ਜਿੱਥੇ ਵਾਹਿਗੁਰੂ ਆਪ ਰਹਿੰਦਾ, ਸੰਤ ਭਗਤ ਵੀ ਉਹਦੇ ਕੋਲ ਹੀ ਰਹਿੰਦੇ ਨੇ। ਪਾਰ ਬ੍ਰਹਮ ਕੇ ਸੰਗੀ ਸੰਤ, ਜਿਹੜੇ ਉਸ ਵਾਹਿਗੁਰੂ ਦੇ ਸੰਗੀ ਸਾਥੀ ਸੰਤ ਮਹਾਂਪੁਰਖ ਨੇ, ਉਹ ਵੀ ਉਹਦੇ ਕੋਲੇ ਨੇ। ਤੈਂ ਸਹਿਜ ਅਖਾਰੇ ਅਨੇਕ ਅਨੰਤਾ, ਉੱਥੇ ਗਿਆਨ ਦੇ ਅਖਾੜੇ ਲੱਗਦੇ ਨੇ, ਉੱਥੇ ਗੁਰਬਾਣੀ ਦੀ ਚਰਚਾ ਹੁੰਦੀ ਹੈ, ਉੱਥੇ ਗਿਆਨ ਦੀ ਗੋਸ਼ਟ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਆਪਣੇ ਸੰਤਾਂ ਭਗਤਾਂ ਮਹਾਂਪੁਰਖਾਂ ਦੇ ਨਾਲ ਉੱਥੇ ਅਨੇਕ ਪ੍ਰਕਾਰ ਦੀ ਗੋਸ਼ਟ ਕਰਦਾ ਹੈ, ਉੱਥੇ ਬੈਠ ਕੇ ਮੀਟਿੰਗ ਕਰਦਾ ਹੈ, ਅਤੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸੰਗੀ ਸਾਥੀ ਮਹਾਂਪੁਰਖ ਨੇ ਉਸ ਸਟੇਜ 'ਤੇ ਜਾ ਕੇ, ਉਸ ਅਸਥਾਨ 'ਤੇ ਜਾ ਕੇ ਜਿੱਥੇ ਗਿਆਨ ਦੇ ਅਖਾੜੇ ਲੱਗੇ ਹੋਏ ਨੇ, ਕਥਾ ਕੀਰਤਨ ਦੇ ਅੰਮ੍ਰਿਤ ਪ੍ਰਵਾਹ ਚੱਲਦੇ ਨੇ, ਔਰ ਉੱਥੇ ਅਨੇਕਾਂ ਹੀ ਅਖਾੜੇ ਲੱਗੇ ਹੋਏ ਨੇ, ਅਤੇ ਬੇਅੰਤ ਮਹਾਂਪੁਰਖ ਨੇ ਉੱਥੇ ਜਿੱਥੇ ਵਾਹਿਗੁਰੂ ਦੇ ਨਾਲ ਬੈਠ ਕੇ ਵਿਚਾਰਾਂ ਹੁੰਦੀਆਂ ਹਨ,
ਹਰਖ ਅਨੰਤ ਸੋਗ ਨਹੀਂ ਬੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰਖ ਅਨੰਤ ਜਿਹੜਾ ਉਸ ਘਰ ਦੇ ਵਿੱਚ ਪਹੁੰਚ ਜਾਂਦਾ ਹੈ, ਉੱਥੇ ਬੇਅੰਤ ਖੁਸ਼ੀਆਂ ਹੀ ਖੁਸ਼ੀਆਂ ਉਸਨੂੰ ਪ੍ਰਾਪਤ ਹੁੰਦੀਆਂ ਨੇ। ਉਸੇ ਅਸਥਾਨ ਨੂੰ ਭਗਤ ਰਵਿਦਾਸ ਜੀ ਨੇ ਬੇਗਮਪੁਰੇ ਦਾ ਵੀ ਨਾਮ ਦਿੱਤਾ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਆਂਦੋਹ ਨਹੀਂ ਤਿਹ ਠਾਓ, ਨਾ ਤਸਵੀਜ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਵ ਮੈਂ ਖੂਬ ਵਤਨ ਗਹਿ ਭਾਈ, ਊਹਾਂ ਖੈਰ ਸਦਾ ਮੇਰੇ ਭਾਈ। ਇੱਥੇ ਹਜ਼ੂਰ ਫਰਮਾਉਂਦੇ ਨੇ ਹਰਖ ਅਨੰਤ, ਉੱਥੇ ਬੇਅੰਤ ਖੁਸ਼ੀਆਂ ਹੀ ਖੁਸ਼ੀਆਂ ਨੇ, ਆਨੰਦ ਹੀ ਆਨੰਦ ਹੈ, ਸੋਗ ਨਹੀਂ ਬੀਆ, ਉੱਥੇ ਹੋਰ ਕੋਈ ਸੋਗ ਆਦਿਕ ਦੀ ਦੂਸਰੀ ਗੱਲ ਹੀ ਨਹੀਂ ਹੈ।
ਸੋ ਘਰ ਗੁਰੂ ਨਾਨਕ ਕਹੁ ਦੀਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜਿਹੜਾ ਘਰ ਹੈ ਉਹ ਸਾਨੂੰ ਸਤਿਗੁਰੂ ਨੇ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ ਹੈ, ਭਾਵ ਅਸੀਂ ਵੀ ਉਸੇ ਘਰ ਦੇ ਵਾਸੀ ਹਾਂ, ਅਸੀਂ ਵੀ ਉਸੇ ਅਵਸਥਾ ਦੇ ਵਿੱਚ ਹਮੇਸ਼ਾ ਲਈ ਟਿਕੇ ਰਹਿੰਦੇ ਹਾਂ।
ਗੌੜੀ ਮਹੱਲਾ ਪੰਜਵਾਂ, ਕਵਨ ਰੂਪ ਤੇਰਾ ਆਰਾਧੋ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਕੁਝ ਸਵਾਲ ਕੀਤੇ ਨੇ, ਔਰ ਉਹਨਾਂ ਸਵਾਲਾਂ ਨੂੰ ਗੁਰੂ ਮਹਾਰਾਜ ਨੇ ਤਿੰਨ ਪੌੜੀਆਂ ਦੇ ਵਿੱਚ ਵਰਣਨ ਕੀਤਾ ਹੈ। ਫਿਰ ਜਿਹੜੀ ਚੌਥੀ ਪੌੜੀ ਹੈ ਉਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਕੱਠਾ ਹੀ ਸਮਾਧਾਨ ਕੀਤਾ ਹੋਇਆ। ਲੋ ਸੰਗਤਾਂ ਪ੍ਰੇਮ ਦੇ ਨਾਲ ਸੁਣੋ, ਕਵਨ ਰੂਪ ਤੇਰਾ ਆਰਾਧੋ। ਹੇ ਵਾਹਿਗੁਰੂ ਜੀ, ਉਹ ਤੇਰਾ ਕਿਹੜਾ ਰੂਪ ਹੈ ਜਿਸ ਨੂੰ ਮੈਂ ਆਪਣੇ ਅੱਖਾਂ ਦੇ ਸਾਹਮਣੇ ਰੱਖ ਕੇ ਤੇਰਾ ਸਿਮਰਨ ਕਰਾਂ? ਕਿਉਂਕਿ ਇਹ ਵੀ ਇੱਕ ਸਵਾਲ ਹੈ, ਜਦੋਂ ਆਦਮੀ ਕੋਈ ਵੀ ਸਿਮਰਨ ਦੇ ਵਿੱਚ ਬੈਠਦਾ ਹੈ ਉਹਦਾ ਇੱਕ ਸਵਾਲ ਹੁੰਦਾ ਵੀ ਅਸੀਂ ਧਿਆਨ ਕਿਸਦਾ ਕਰੀਏ। ਇਹ ਇੱਕ ਸਵਾਲ ਹੈ ਵੀ ਅਸੀਂ ਧਿਆਨ ਕਿਸਦਾ ਕਰਨਾ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਦੋ ਰੂਪ ਪਰਮੁੱਖ ਹਨ, ਇੱਕ ਸਰਗੁਣ ਹੈ, ਦੂਸਰਾ ਨਿਰਗੁਣ ਹੈ। ਅਸੀਂ ਸਰਗੁਣ ਦਾ ਧਿਆਨ ਕਰੀਏ, ਨਿਰਗੁਣ ਦਾ ਧਿਆਨ ਤਾਂ ਹੋ ਨਹੀਂ ਸਕਦਾ। ਕਈ ਲੋਕ ਸਵਾਲ ਕਰਦੇ ਨੇ, ਇਹ ਜਗਿਆਸੂ ਵੱਲੋਂ ਪ੍ਰਸ਼ਨ ਹੈ, ਕਵਨ ਰੂਪ, ਮਹਾਰਾਜ ਉਹ ਤੁਹਾਡਾ ਕਿਹੜਾ ਰੂਪ ਹੈ? ਉਹ ਨਿਰਗੁਣ ਸਰੂਪ ਹੈ ਅਥਵਾ ਸਰਗੁਣ ਸਰੂਪ ਹੈ ਜਿਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਧਿਆਨ ਵਿੱਚ ਟਿਕਾ ਕੇ ਤੇਰਾ ਸਿਮਰਨ ਕਰੀਏ। ਅਥਵਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੂੰ ਪੁੱਛਿਆ ਸੀ, ਸੱਚੇ ਪਾਤਸ਼ਾਹ ਤੁਹਾਡੇ ਕਿੰਨੇ ਰੂਪ ਨੇ? ਤਾਂ ਸਤਿਗੁਰੂ ਨੇ ਜਵਾਬ ਦਿੱਤਾ ਸੀ, ਤੀਨ ਰੂਪ ਹੈ ਮੋਹਿ ਕਹਿ ਸੁਨਹੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਇਹ ਵਾਹਿਗੁਰੂ ਦੇ ਰੂਪ ਨੇ, ਗੁਰੂ ਦੇ ਸਰੂਪ ਨੇ, ਇੱਕ ਨਿਰਗੁਣ ਹੈ, ਦੂਸਰਾ ਸਰਗੁਣ ਹੈ, ਅਤੇ ਤੀਸਰਾ ਸ਼ਬਦ ਰੂਪ ਹੈ। ਕਵਨ ਰੂਪ ਕਿਹੜਾ ਰੂਪ ਹੈ ਜਿਸ ਨੂੰ ਅੱਖਾਂ ਦੇ ਸਾਹਮਣੇ ਰੱਖ ਕੇ ਤੇਰਾ ਸਿਮਰਨ ਕੀਤਾ ਜਾਵੇ? ਇਹ ਸਵਾਲ ਹੈ।
ਕਵਨ ਯੋਗ ਕਾਇਆ ਲੈ ਸਾਧੋ।
ਉਹ ਕਿਹੜਾ ਯੋਗ ਹੈ? ਕਿਉਂਕਿ ਯੋਗ ਕਈ ਪ੍ਰਕਾਰ ਦੇ ਨੇ, ਇੱਕ ਹੱਠ ਯੋਗ ਹੈ, ਦੂਸਰਾ ਕਰਮ ਯੋਗ ਹੈ, ਤੀਸਰਾ ਭਗਤ ਯੋਗ ਹੈ, ਚੌਥਾ ਸਹਿਜ ਯੋਗ ਹੈ। ਯੋਗ ਕਈ ਪ੍ਰਕਾਰ ਦੇ ਨੇ। ਕਵਨ ਯੋਗ, ਉਹ ਕਿਹੜਾ ਯੋਗ ਹੈ ਵੀ ਜਿਸ ਨੂੰ ਪ੍ਰਾਪਤ ਕਰਕੇ ਅਸੀਂ ਇਸ ਕਾਇਆ ਨੂੰ ਸਾਧੀਏ, ਭਾਵੇਂ ਸਰੀਰ ਨੂੰ ਨਿਰੋਗ ਕਰ ਲਈਏ?
ਕਵਨ ਗੁਣ ਜੋ ਤੁਝ ਲੈ ਗਾਵੋ।
ਹੇ ਵਾਹਿਗੁਰੂ ਜੀ, ਉਹ ਕਿਹੜਾ ਗੁਣ ਹੈ ਜੋ ਲੈ ਕੇ ਤੁਝ ਗਾਵੋ, ਅਸੀਂ ਤੇਰੇ ਜਸ ਨੂੰ ਗਾਵੀਏ? ਉਹ ਕਿਹੜਾ ਗੁਣ ਹੈ ਜਿਸ ਨੂੰ ਪ੍ਰਾਪਤ ਕਰਕੇ ਤੇਰੇ ਜਸ ਨੂੰ ਗਾ ਸਕਦੇ ਹਾਂ?
ਕਵਨ ਬੋਲ ਪਾਰ ਬ੍ਰਹਮ ਰੀਝਾਵੋ।
ਉਹ ਕਿਹੜਾ ਬੋਲ ਸ਼ਬਦ ਹੈ, ਉਹ ਕਿਹੜੇ ਬਚਨ ਨੇ, ਕਿਹੜੇ ਬੋਲ ਨੇ ਜਿਸ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਕਰ ਲਈਏ? ਉਹ ਕਿਹੜੇ ਬਚਨ ਨੇ, ਕਿੰਨਾ ਬੋਲਾਂ ਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ? ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਕਵਨ ਸੋ ਪੂਜਾ ਤੇਰੀ ਕਰੋ।
ਹੇ ਵਾਹਿਗੁਰੂ ਜੀ, ਖੋਰਸ ਪ੍ਰਕਾਰ ਦੀ ਪੂਜਾ ਹਿੰਦੂ ਧਰਮ ਦੇ ਵਿੱਚ ਲਿਖੀ ਹੋਈ ਹੈ, ਪਰ ਉਹ ਕਿਹੜੀ ਪੂਜਾ ਹੈ ਜੋ ਅਸੀਂ ਤੇਰੀ ਕਰ ਸਕਦੇ ਹਾਂ?
ਕਵਨ ਸੋ ਵਿਦ ਜਿਤ ਭਵ ਜਲ ਤਰੋ।
ਉਹ ਕਿਹੜੀ ਤਰਕੀਬ ਹੈ, ਕਿਹੜਾ ਢੰਗ ਤਰੀਕਾ ਹੈ ਜਿਸ ਰਾਹੀਂ ਅਸੀਂ ਭਵ ਜਲ ਤੋਂ, ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ?
ਕਵਨ ਤਪ ਜਿਤ ਤਪੀਆ ਹੋਏ।
ਉਹ ਕਿਹੜਾ ਤਪ ਹੈ ਜਿਸ ਨੂੰ ਧਾਰਨ ਕਰਕੇ ਇਹ ਮਨੁੱਖ ਤਪੀਆ ਤਪਸਵੀ ਹੋ ਸਕਦਾ ਹੈ?
ਕਵਨ ਸੋ ਨਾਮ ਹੋਮੈ ਮਲ ਖੋਏ।
ਉਹ ਕਿਹੜਾ ਨਾਮ ਹੈ ਜੋ ਸਾਡੀ ਹੋਮੈ ਦੀ ਮੈਲ ਨੂੰ, ਖੋਏ ਦਾ ਅਰਥ ਨਾਸ ਕਰ ਸਕਦਾ ਹੈ?
ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ,
ਪੜ੍ਹ ਦਿਓ ਅੱਗੇ,
ਜਿਸ ਕਰ ਕਿਰਪਾ ਸਤਿਗੁਰੂ ਮਿਲੈ ਦਇਆਲ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਹੁਣ ਪਿਛਲੇ ਸਾਰੇ ਹੀ ਸਵਾਲਾਂ ਦਾ ਇਹ ਜਵਾਬ ਦਿੰਦੇ ਹਨ, ਜਿਸ ਕਰ ਕਿਰਪਾ ਸਤਿਗੁਰ ਮਿਲੈ ਦਇਆਲ, ਜਿਸ ਨੂੰ ਕਿਰਪਾ ਕਰਕੇ ਦਇਆ ਦੇ ਘਰ ਮੇਰਾ ਦੇ ਸਾਈਂ ਆਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਲ ਜਾਂਦੇ ਹਨ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨੂੰ ਫਿਰ ਉਹ ਗੁਣ, ਕਵਨ ਗੁਣ ਜੋ ਤੁਝ ਲੈ ਗਾਵੋ, ਉਹ ਗੁਣ ਵੀ ਪ੍ਰਾਪਤ ਹੋ ਜਾਂਦੇ ਨੇ। ਕਵਨ ਸੋ ਪੂਜਾ, ਕਿਹੜੀ ਪੂਜਾ ਹੈ ਉਹ ਅਸਲੀ ਪੂਜਾ ਦਾ ਵੀ ਉਸਨੂੰ ਪਤਾ ਲੱਗ ਜਾਂਦਾ ਹੈ, ਅਤੇ ਉਹ ਕਿਹੜਾ ਗਿਆਨ ਹੈ ਉਸਦਾ ਵੀ ਪਤਾ ਲੱਗ ਜਾਂਦਾ, ਕਿਹੜਾ ਅਸਲੀ ਧਿਆਨ ਹੈ ਉਹਦਾ ਵੀ ਪਤਾ ਲੱਗ ਜਾਂਦਾ। ਨਾਨਕ ਸਗਲ ਘਾਲ, ਹਜ਼ੂਰ ਕਹਿੰਦੇ ਸਾਰੀ ਹੀ ਘਾਲਣਾ ਉਹਦੀ ਥਾਂ ਪੈ ਜਾਂਦੀ ਹੈ, ਸਾਰੀ ਘਾਲਣਾ ਦਾ ਉਸਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਜਿਸ ਨੂੰ ਕਿਰਪਾ ਕਰਕੇ ਦਇਆ ਦੇ ਘਰ ਸਤਿਗੁਰੂ ਮਿਲ ਜਾਂਦੇ ਨੇ। ਹੁਣ ਇਹ ਸਾਰੇ ਪ੍ਰਸ਼ਨਾਂ ਦਾ ਇਹ ਜਵਾਬ ਗੁਰੂ ਮਹਾਰਾਜ ਨੇ ਸੰਖੇਪ ਅੱਖਰਾਂ ਦੇ ਵਿੱਚ, ਸੰਖੇਪ ਸ਼ਬਦਾਂ ਵਿੱਚ ਬਖਸ਼ਿਸ਼ ਕੀਤਾ ਹੈ, ਪਰ ਜੇ ਵਿਸਤਾਰ ਦੇ ਨਾਲ ਤੁਸੀਂ ਇਹਦਾ ਜਵਾਬ ਲੈਣਾ ਹੋਵੇ ਤਾਂ ਮਹਾਂਪੁਰਖਿਓਂ ਵਿਚਾਰ ਦੱਸਦੇ ਸਨ। ਕਵਨ ਰੂਪ, ਉਹ ਕਿਹੜਾ ਰੂਪ ਹੈ? ਇੱਕ ਸਰਗੁਣ ਰੂਪ ਹੈ, ਦੂਸਰਾ ਨਿਰਗੁਣ ਸਰੂਪ ਹੈ, ਪਰ ਸਤਿਗੁਰੂ ਦਾ ਹੁਕਮ ਇਹ ਹੈ, ਧਿਆਨ ਤਰੋ ਤਿਹ ਕੋ ਮਨ ਮੈਂ ਜਿਹ ਕੋ ਮਿਤੋਜ ਸਵੈ ਜਗ ਛਾਇਓ। ਪਹਿਲਾਂ ਭਾਵੇਂ ਸਰਗੁਣ ਸਰੂਪ ਦਾ ਧਿਆਨ ਕਰੋ, ਪਰ ਜਾਣਾ ਨਿਰਗੁਣ ਤੱਕ ਹੀ ਹੈ। ਕਵਨ ਯੋਗ, ਉਹ ਕਿਹੜਾ ਯੋਗ ਹੈ? ਸਿੱਖ ਧਰਮ ਦੇ ਅੰਦਰ ਜਿਹੜਾ ਭਗਤ ਯੋਗ ਹੈ ਉਹਨੂੰ ਪ੍ਰਵਾਨ ਕੀਤਾ ਗਿਆ ਹੈ। ਹਿਰਦੈ ਗਿਆਨ, ਮੁੱਖ ਭਗਤੀ, ਵਰਤਨ ਵੈਰਾਗ, ਇਹਨਾਂ ਅਸੂਲਾਂ ਨੂੰ ਧਾਰਨ ਕਰੋ ਅਤੇ ਫਿਰ ਤੁਸੀਂ ਰੱਬ ਨੂੰ ਮਿਲ ਸਕਦੇ ਹੋ। ਕਵਨ ਗੁਣ, ਉਹ ਕਿਹੜਾ ਗੁਣ ਹੈ? ਉਹ ਅਸਲੀ ਪ੍ਰੇਮ ਦਾ ਗੁਣ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਦੇ ਨਾਲ ਹੀ ਪਰਮਾਤਮਾ ਖੁਸ਼ ਹੁੰਦਾ ਹੈ। ਕਵਨ ਬੋਲ, ਉਹ ਕਿਹੜਾ ਬਚਨ ਹੈ? ਉਹ ਹੈ ਪ੍ਰੇਮ ਦਾ ਬਚਨ, ਉਹ ਹੈ ਨਿਮਰਤਾ ਦਾ ਬੋਲ ਜਿਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਉਹ ਕਿਹੜੀ ਪੂਜਾ ਹੈ? ਪੂਜਾ ਹੈ ਨਾਮ ਦੀ। ਪੂਜਾ ਕੀਚੈ ਨਾਮ ਤੇ ਆਈਐ ਬਿਨਨਾਵੈ ਪੂਜਨਾ ਹੋਏ। ਨਾਮ ਜਪਣਾ ਰੱਬ ਦੀ ਪੂਜਾ ਹੈ, ਇਹਦਾ ਵੀ ਪਤਾ ਲੱਗ ਜਾਂਦਾ ਹੈ। ਉਹ ਕਿਹੜਾ ਤਰੀਕਾ ਹੈ ਜਿਸ ਦੇ ਨਾਲ ਭਵ ਸਾਗਰ ਤੋਂ ਪਾਰ ਹੋਇਆ ਜਾਵੇ? ਉਹ ਹੈ ਸੁਰਤ ਸ਼ਬਦ ਦਾ ਸੁਮੇਲ। ਜੈਸੇ ਜਲ ਮੈਂ ਕਵਲ ਨਰਾਲੋ ਮੁਰਗ ਆਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਇਹ ਹੈ ਭਵ ਜਲ ਤੋਂ ਤਰਨ ਦਾ ਤਰੀਕਾ। ਉਹ ਕਿਹੜਾ ਤਪ ਹੈ? ਗੁਰ ਸੇਵਾ ਤਪਾਂ ਸਿਰ ਤਪ ਸਾਰ। ਉਹ ਗੁਰੂ ਦੀ ਸੇਵਾ ਸਭ ਤੋਂ ਵੱਡਾ ਤਪ ਹੈ। ਉਹ ਕਿਹੜਾ ਨਾਮ ਹੈ ਜੋ ਗੁਰੂ ਸਾਨੂੰ ਦਿੰਦਾ ਹੈ? ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ, ਜਿਹਦੇ ਨਾਲ ਹੋਮੈ ਦੀ ਮੈਲ ਦੂਰ ਹੁੰਦੀ ਹੈ। ਇਸ ਢੰਗ ਦੇ ਨਾਲ ਜਿਸਨੂੰ ਕਿਰਪਾ ਕਰਕੇ ਦਇਆ ਦੇ ਘਰ ਸਤਿਗੁਰੂ ਮਿਲਦੇ ਨੇ, ਅਤੇ ਫਿਰ ਉਹਨੂੰ ਅਸਲੀ ਗੁਣ ਦਾ ਵੀ, ਅਸਲੀ ਪੂਜਾ ਦਾ ਵੀ, ਅਸਲੀ ਗਿਆਨ ਧਿਆਨ ਦਾ ਵੀ ਪਤਾ ਲੱਗ ਜਾਂਦਾ ਹੈ। ਉਹਦੀ ਕੀਤੀ ਸਾਰੀ ਘਾਲ ਵੀ ਥਾਂ ਪੈਂਦੀ ਹੈ।
ਇਸ ਹੀ ਗੁਣ ਤਿੰਨ ਹੀ ਪ੍ਰਭ ਜਾਤਾ, ਜਿਸ ਕੀ ਮਾਨ ਲੈ ਸੁਖਦਾਤਾ, ਰਹਾਉ ਦੂਜਾ।
ਹੁਣ ਇਹ ਦੂਸਰੇ ਰਹਾਉ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸਦਾ ਸਹੀ ਢੰਗ ਦੇ ਨਾਲ ਉੱਤਰ ਦਿੰਦੇ ਹਨ। ਜਿਸ ਕੀ ਮਾਨ ਲੈ ਸੁਖਦਾਤਾ, ਸੁੱਖਾਂ ਦਾ ਦਾਤਾ ਸਤਿਗੁਰੂ, ਜਿਸ ਗੁਰਸਿੱਖ ਮਾਈ ਭਾਈ ਦੀ ਅਰਜੋਈ ਨੂੰ, ਉਹਦੀ ਅਰਦਾਸ ਨੂੰ ਮੰਨ ਲਵੇ, ਪ੍ਰਵਾਨ ਕਰ ਲਵੇ, ਤਿਸ ਹੀ ਗੁਣ, ਉਸੇ ਨੂੰ ਉਹ ਗੁਣ ਪ੍ਰਾਪਤ ਹੁੰਦਾ ਹੈ ਜਿਸ ਗੁਣ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਇਆ ਜਾਂਦਾ। ਵੱਡਾ ਗੁਣ ਪ੍ਰੇਮ ਦਾ ਹੈ। ਤਿੰਨ ਹੀ ਪ੍ਰਭ ਜਾਤਾ, ਅਤੇ ਉਸੇ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੈ, ਜਿਸ ਨੂੰ ਉਹ ਗੁਣ ਪ੍ਰੇਮ ਦਾ ਪ੍ਰਾਪਤ ਹੋ ਗਿਆ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਜਿਸ ਨੂੰ ਪ੍ਰੇਮ ਦਾ ਗੁਣ ਪ੍ਰਾਪਤ ਹੋ ਜਾਂਦਾ ਹੈ, ਤਿੰਨ ਹੀ ਪ੍ਰਭ ਜਾਤਾ ਫਿਰ ਉਸੇ ਨੇ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਜਾਣਿਆ ਹੈ। ਇਉਂ ਅਨਵੇਂ ਕਰਕੇ ਅਰਥ ਲੱਗਿਆ ਹੈ, ਜਿਸ ਦੀ ਭਾਈ ਸੁੱਖਾਂ ਦਾ ਦਾਤਾ ਸਤਿਗੁਰੂ ਮੰਨ ਲਵੇ, ਭਾਵ ਜਿਸ ਦੀ ਬੇਨਤੀ ਨੂੰ, ਜਿਸ ਦੀ ਅਰਜੋਈ ਨੂੰ ਸਤਿਗੁਰੂ ਪ੍ਰਵਾਨ ਕਰ ਲੈਂਦੇ ਨੇ, ਫਿਰ ਉਸੇ ਨੂੰ ਉਹ ਗੁਣ ਪ੍ਰਾਪਤ ਹੁੰਦਾ ਹੈ, ਪ੍ਰੇਮ ਦਾ ਗੁਣ, ਤੇ ਉਹੀ ਵਾਹਿਗੁਰੂ ਪਰਮੇਸ਼ੁਰ ਨੂੰ ਜਾਣਦਾ ਹੈ।
ਗੌੜੀ ਮਹੱਲਾ ਪੰਜਵਾਂ, ਆਪਨ ਤਨ ਨਹੀਂ ਜਾ ਕੋ ਗਰਬਾ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਚੀਜ਼ਾਂ ਨੂੰ ਮਨੁੱਖ ਆਪਣਾ ਸਮਝੀ ਬੈਠਾ ਹੈ ਨਾ, ਇਸ ਦੀਆਂ ਆਪਣੀਆਂ ਨਹੀਂ। ਇੱਕ ਥਾਂ ਤੇ ਸਤਿਗੁਰੂ ਦੀ ਬਹੁਤ ਉੱਤਮ ਸਿੱਖਿਆ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਜਿਸ ਨੂੰ ਅਸੀਂ ਆਪਣਾ ਸਮਝੀ ਬੈਠੇ ਹਾਂ, ਆਪਣ ਨਹੀਂ ਕਾਕੋ ਲਪਟਾਇਓ, ਇਹ ਸਾਡਾ ਆਪਣਾ ਤੇ ਕੁਝ ਹੈ ਹੀ ਨਹੀਂ, ਅਸੀਂ ਕਾਹਦੇ ਲਈ ਇਹਦੇ ਵਿੱਚ ਲੰਪਟ ਹੋ ਰਹੇ ਹਾਂ, ਸਾਡਾ ਕੁਛ ਆਪਣਾ ਹੈ ਵੀ। ਹਜ਼ੂਰ ਕਹਿੰਦੇ ਹਾਂ, ਆਪਣ ਨਾਮ ਸਤਿਗੁਰ ਤੇ ਪਾਇਓ, ਜੋ ਤੁਸਾਂ ਸਤਿਗੁਰੂ ਦੇ ਕੋਲੋਂ ਨਾਮ ਪ੍ਰਾਪਤ ਕੀਤਾ ਹੈ ਉਹ ਤੁਹਾਡਾ ਨਾਮ ਆਪਣਾ ਹੈ, ਭਾਵ ਜੋ ਗੁਰੂ ਵੱਲੋਂ ਤੁਹਾਨੂੰ ਨਾਮ ਮਿਲਿਆ ਹੈ ਉਹਨੂੰ ਤੁਸੀਂ ਆਪਣਾ ਸਮਝੋ, ਉਹਨੇ ਤੁਹਾਡੇ ਨਾਲ ਨਿਭਣਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਲੋਹਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਆਪਣ ਤਨ ਨਹੀਂ ਜਾ ਕੋ ਗਰਬਾ।
ਹਜ਼ੂਰ ਕਹਿੰਦੇ ਸਰੀਰ ਵੀ ਆਪਣਾ ਨਹੀਂ ਹੈ ਜਿਸਦਾ ਅਸੀਂ ਹੰਕਾਰ ਕਰੀ ਬੈਠੇ ਹਾਂ। ਭਗਤ ਕਬੀਰ ਜੀ ਨੇ ਬੜੀ ਸੁੰਦਰ ਸਿੱਖਿਆ ਦਿੱਤੀ ਹੈ, ਕਬੀਰ ਗਰਬ ਨਾ ਕੀਜੀ ਹੈ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜੋ ਕਾਂਚਰੀ ਪੋਯੰਗ। ਇਹ ਸਰੀਰ ਵੀ ਸਾਡਾ ਆਪਣਾ ਨਹੀਂ ਹੈ, ਇੱਕ ਦਿਨ ਇਸ ਨੂੰ ਵੀ ਛੱਡ ਕੇ ਜਾਣਾ ਪਵੇਗਾ, ਇਸ ਲਈ ਜਿਸਦਾ ਹੰਕਾਰ ਕਰਦੇ ਸਰੀਰ ਵੀ ਸਾਡਾ ਆਪਣਾ ਨਹੀਂ ਹੈ।
ਰਾਜ ਮਿਲਖ ਨਹੀਂ ਆਪਣ ਦਰਬਾਰ,
ਇਹ ਰਾਜ ਵੀ ਸਾਡਾ ਆਪਣਾ ਨਹੀਂ ਹੈ, ਤੇ ਮਿਲਖ ਦਾ ਅਰਥ ਹੈ ਜਗੀਰਾਂ ਵੀ ਸਾਡੀਆਂ ਆਪਣੀਆਂ ਨਹੀਂ। ਪਤਾ ਨਹੀਂ ਕਿੰਨੇ ਇਹਨਾਂ ਜਗੀਰਾਂ ਦੇ ਮਾਲਕ ਹੋ ਕੇ ਚਲੇ ਗਏ ਨੇ, ਤੇ ਨਹੀਂ ਆਪਣ ਦਰਬਾ ਤੇ ਜਿਹੜਾ ਧਨ ਹੈ ਇਹ ਵੀ ਸਾਡਾ ਆਪਣਾ ਨਹੀਂ ਹੈ। ਤੁਸੀਂ ਥੋੜ੍ਹਾ ਜਿਹਾ ਵਿਚਾਰ ਕੇ ਦੇਖੋ, ਜਦੋਂ ਪਹਿਲਾਂ ਆਦਮੀ ਆਉਂਦਾ ਹੈ ਉਹਦੇ ਕੋਲ ਕੁਛ ਵੀ ਨਹੀਂ ਹੁੰਦਾ, ਮਿਹਨਤ ਕਰਦਾ ਹੈ, ਦੂਜੇ ਦਾ ਧਨ ਇਹਨੂੰ ਮਿਲਣ ਲੱਗ ਜਾਂਦਾ, ਅਤੇ ਫਿਰ ਹੌਲੀ ਹੌਲੀ ਉਹਨੂੰ ਜਮ੍ਹਾਂ ਕਰੀ ਜਾਂਦਾ ਹੈ, ਆਪਣਾ ਸਮਝੀ ਜਾਂਦਾ ਹੈ, ਪਰ ਆਪਣਾ ਤਾਂ ਨਹੀਂ ਬਣਦਾ। ਜੇ ਆਪਣਾ ਹੋਵੇ ਤਾਂ ਸਾਡੇ ਨਾਲ ਵੀ ਜਾਵੇ, ਸਾਡੇ ਨਾਲ ਕਿਸੇ ਦੇ ਨਹੀਂ ਜਾਂਦਾ, ਧਨ ਇੱਥੇ ਹੀ ਰਹਿ ਜਾਂਦਾ। ਅੱਜ ਅਸੀਂ ਮਾਲਕ ਹਾਂ, ਕੱਲ੍ਹ ਨੂੰ ਇਸਦਾ ਮਾਲਕ ਕੋਈ ਹੋਰ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਹੰਕਾਰ ਕਿਸ ਗੱਲ ਦਾ ਕਰਦੇ ਹੋ, ਨਾ ਤੁਹਾਡਾ ਰਾਜ ਹੈ, ਨਾ ਤੁਹਾਡੀ ਜਗੀਰ ਹੈ, ਨਾ ਹੀ ਧਨ ਤੁਹਾਡਾ ਆਪਣਾ ਹੈ।
ਆਪਣ ਨਹੀਂ ਕਾ ਕੋ ਲਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਹਾਡਾ ਆਪਣਾ ਤੇ ਕੁਝ ਹੈ ਹੀ ਨਹੀਂ, ਕਿਸ ਵਾਸਤੇ ਤੁਸੀਂ ਇਹਦੇ ਵਿੱਚ ਖਚਤ ਹੋ ਰਹੇ ਹੋ? ਜੇ ਕੋਈ ਤੁਹਾਡਾ ਆਪਣਾ ਹੈ, ਉਹ ਆਪਣਾ ਪਦਾਰਥ ਕੇਵਲ ਵਾਹਿਗੁਰੂ ਦਾ ਨਾਮ ਹੀ ਹੈ, ਜੋ ਤੁਹਾਨੂੰ ਸਤਿਗੁਰੂ ਤੋਂ ਮਿਲਿਆ ਹੈ, ਤੁਸੀਂ ਉਹਨੂੰ ਸੰਭਾਲ ਕੇ ਰੱਖੋ, ਉਹ ਨਾਮ ਤੁਹਾਡੇ ਨਾਲ ਜਾਵੇਗਾ।
ਸੁਤ ਬਨਤਾ ਆਪਣ ਨਹੀਂ ਪਾਈ,
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਅਸੀਂ ਪੁੱਤਰਾਂ ਨੂੰ ਪਤਨੀ ਨੂੰ ਆਪਣਾ ਸਮਝਦੇ ਹਾਂ, ਪਰ ਹਜ਼ੂਰ ਕਹਿੰਦੇ ਪੁੱਤਰ ਵੀ ਸਾਡੇ ਆਪਣੇ ਨਹੀਂ, ਘਰ ਵਾਲੇ ਵੀ ਸਾਡੀ ਆਪਣੀ ਨਹੀਂ, ਤੇ ਭਰਾ ਵੀ ਸਾਡੇ ਆਪਣੇ ਨਹੀਂ ਬਣਦੇ। ਜਦੋਂ ਅੰਧਾ ਸਮਾਂ ਆਉਂਦਾ ਨਾ, ਉਸ ਵੇਲੇ ਸਾਡੇ ਨਾਲ ਕੋਈ ਵੀ ਨਹੀਂ ਬੌੜਦਾ।
ਇਸ਼ਟ ਮੀਤ ਆਪ ਬਾਪ ਨਾ ਮਾਈ,
ਜਿਹੜੇ ਇਸ਼ਟ ਦਾ ਅਰਥ ਹੈ ਪਿਆਰੇ ਮਿੱਤਰ ਨੇ, ਅਥਵਾ ਇਸ਼ਟ ਤੋਂ ਮੁਰਾਦ ਹੈ ਜਿਹੜੇ ਸਾਡੇ ਕੋਈ ਬਜ਼ੁਰਗ ਨੇ, ਪਿੱਤਰ ਹਨ, ਤੇ ਮਿੱਤਰ ਨੇ, ਇਹ ਵੀ ਸਾਡੇ ਆਪਣੇ ਨਹੀਂ। ਬਾਪ ਨਾ ਮਾਈ ਤੇ ਮਾਤਾ ਪਿਤਾ ਵੀ ਭਾਈ ਸਾਡੇ ਆਪਣੇ ਨਹੀਂ, ਕਿਉਂਕਿ ਜਦੋਂ ਮਨੁੱਖ ਆਉਂਦਾ ਹੈ ਉਸ ਵੇਲੇ ਵੀ ਇਕੱਲਾ ਹੁੰਦਾ, ਤੇ ਜਦੋਂ ਜਾਂਦਾ ਹੈ ਉਸ ਵੇਲੇ ਵੀ ਬਿਲਕੁਲ ਇਕੱਲਾ ਹੀ ਜਾਂਦਾ ਹੈ, ਕੋਈ ਮਿੱਤਰ, ਕੋਈ ਬਜ਼ੁਰਗ, ਕੋਈ ਮਾਤਾ ਪਿਤਾ ਇਸ ਦੇ ਨਾਲ ਨਹੀਂ ਹੁੰਦੇ।
ਸੋਇਨਾ ਰੂਪਾ ਫੁੱਲ ਨਹੀਂ ਦਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਆਪਣਾ ਤੇ ਸਾਡਾ ਕੁਝ ਹੈ ਹੀ ਨਹੀਂ, ਨਾ ਸੋਨਾ ਨਾ ਰੂਪਾ ਚਾਂਦੀ, ਤੇ ਦਾਮ ਦਾ ਅਰਥ ਹੈ ਦਮੜੇ, ਭਾਵ ਰੁਪਏ ਤੇ ਡਾਲਰ ਵੀ ਸਾਡੇ ਆਪਣੇ ਨਹੀਂ ਹਨ।
ਹੈਬਰ ਗੈਬਰ ਆਪਣ ਨਹੀਂ ਕਾਮ,
ਹੈਬਰ ਦਾ ਅਰਥ ਹੈ ਜਿਹੜੇ ਸੋਹਣੇ ਘੋੜੇ ਨੇ ਤੇ ਬੜੇ ਸ੍ਰੇਸ਼ਟ ਹਾਥੀ ਨੇ, ਗੈਬਰ ਹਾਥੀਆਂ ਨੂੰ ਕਹਿੰਦੇ ਨੇ। ਇਹ ਹਾਥੀ ਘੋੜੇ ਵੀ ਸਾਡੇ ਆਪਣੇ ਕਿਸੇ ਕੰਮ ਨਹੀਂ ਆਉਣ ਵਾਲੇ, ਭਾਵ ਜਦੋਂ ਆਉਂਦਾ ਸਮਾਂ ਆਉਂਦਾ ਹਾਥੀ ਘੋੜੇ ਵੀ ਇੱਥੇ ਰਹਿ ਜਾਂਦੇ ਹਨ।
ਕਹੋ ਨਾਨਕ ਜੋ ਗੁਰਬਖਸ਼ ਮਿਲਾਇਆ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਗੁਰੂ ਨੇ ਬਖਸ਼ ਕੇ, ਭਾਵ ਜਿਸ ਦੇ ਗੁਨਾਹਾਂ ਨੂੰ ਮੁਆਫ਼ ਕਰਕੇ ਅਤੇ ਜਿਸ ਨੂੰ ਸਤ ਸੰਤੋਖ ਗਿਆਨ ਧਿਆਨ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲਿਆ ਹੈ,
ਜਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ।
ਲੋ ਜਿਸ ਨੂੰ ਸਤਿਗੁਰੂ ਨੇ ਸਾਰੇ ਗੁਨਾਹਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਿਆ ਹੈ ਅਤੇ ਫਿਰ ਉਹਦਾ ਅੱਗੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ। ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ, ਜਿਸ ਦਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮਿੱਤਰ ਬਣ ਗਿਆ ਅਤੇ ਫਿਰ ਸਾਰਾ ਕੁਝ ਉਹਦਾ ਬਣ ਜਾਂਦਾ।